मेरे प्यारे देशवासियों, नमस्कार। इस वरे बारिश की चंगी शुरुआत हुई है। साडे किसान भरावां भैणां नूं सौणी बीजण च जरूर मदद मिलेगी। अते एक खुशी की गल मेरे ध्यान च आई है ते मैनूं बहुत आनंद आया। साडे देश च दालां ते तेल बीजां दी, पल्सस दी ते ऑयल सीड्स दी बहुत कमी रहिंदी है। गरीब नूं दालां चाहीदियां हन, खाण लई सब्जी वगैरा च थोड़ा तेल भी चाहीदा है। मेरे लिए खुशी की गल यह है कि इस बारी जो बिजाई हुई है उस विच दालां च करीब करीब 50% वाधा होया है अते तेल बीजां च करीब करीब 33% वाधा होया है। मेरे किसान भैणां भरावां नूं इस लई विशेष वधाई दिंदा हां, उन्हां दा बहुत अभिनंदन करदा हां। मेरे प्यारे देशवासियों, 26 जुलाई साडे देश दे इतिहास च कारगिल विजय दिवस दे रूप च अंकित है। देश दे किसान दा नाता जमीन नाल जिन्ना है उन्ना ही देश दे जवान दा भी है। कारगिल जंग च साडा एक एक जवान 100-100 दुश्मनां उपर भारू पिया। अपनी जान दी परवाह ना करदिआं दुश्मनां दीआं कोशिशां नूं नाकाम करन वाले उन्हां वीर सैनिकां नूं 100-100 प्रणाम करदा हां। कारगिल दी जंग केवल सीमा उपर ही नहीं लड़ी गई, भारत दे हर शहर हर पिंड दा इस जंग च योगदान सी। ਇਹ ਜੰਗ ਉਨ੍ਹਾਂ ਮਾਵਾਂ ਉਨ੍ਹਾਂ ਭੈਣਾਂ ਨੇ ਲੜੀ ਜਿਨ੍ਹਾਂ ਦਾ ਜਵਾਨ ਬੇਟਾ ਜਾਂ ਭਰਾ ਕਾਰਗਿਲ 'ਚ ਦੁਸ਼ਮਣਾਂ ਨਾਲ ਲੜ ਰਿਹਾ ਸੀ। ਉਨ੍ਹਾਂ ਧੀਆਂ ਨੇ ਲੜੀ ਜਿਨ੍ਹਾਂ ਦੇ ਹੱਥਾਂ ਤੋਂ ਅਜੇ ਸੁਹਾਗ ਦੀ ਮਹਿੰਦੀ ਵੀ ਨਹੀਂ ਸੀ ਲੱਥੀ। ਪਿਤਾ ਨੇ ਲੜੀ ਜੋ ਆਪਣੇ ਜਵਾਨ ਬੇਟਿਆਂ ਨੂੰ ਵੇਖ ਕੇ ਖੁਦ ਨੂੰ ਜਵਾਨ ਮਹਿਸੂਸ ਕਰਦਾ ਸੀ, ਅਤੇ ਉਸ ਬੇਟੇ ਨੇ ਲੜੀ ਜਿਸ ਨੇ ਅਜੇ ਆਪਣੇ ਪਿਤਾ ਦੀ ਉਂਗਲ ਫੜ ਤੁਰਨਾ ਵੀ ਨਹੀਂ ਸੀ ਸਿੱਖਿਆ। ਇਨ੍ਹਾਂ ਦੇ ਬਲੀਦਾਨ ਕਾਰਨ ਹੀ ਅੱਜ ਭਾਰਤ ਦੁਨੀਆਂ 'ਚ ਸਿਰ ਚੁੱਕ ਕੇ ਗੱਲ ਕਰਦਾ ਹੈ, ਅਤੇ ਇਸ ਲਈ ਅੱਜ ਕਾਰਗਿਲ ਵਿਜੇ ਦਿਵਸ ਉਪਰ ਸਾਡੇ ਇਨ੍ਹਾਂ ਸਾਰੇ ਸੈਨਿਕਾਂ ਨੂੰ ਮੇਰਾ 100-100 ਪ੍ਰਣਾਮ। 26 ਜੁਲਾਈ ਨੂੰ ਮੈਂ ਇਕ ਹੋਰ ਦ੍ਰਿਸ਼ਟੀ ਤੋਂ ਵੀ ਮਹੱਤਵਪੂਰਨ ਮੰਨਦਾ ਹਾਂ, ਕਿਉਂਕਿ 2014 ਵਿਚ ਸਾਡੀ ਸਰਕਾਰ ਬਣਨ ਤੋਂ ਬਾਅਦ ਕੁਝ ਮਹੀਨਿਆਂ 'ਚ 26 ਜੁਲਾਈ ਨੂੰ ਅਸੀਂ ਮਾਈ ਗੋਵ ਆਰੰਭ ਕੀਤਾ ਸੀ। ਲੋਕਤੰਤਰ 'ਚ ਜਨ ਭਾਗੀਦਾਰੀ ਵਧਾਏਗਾ ਸਾਡਾ ਸੰਕਲਪ, ਜਨ ਜਨ ਨੂੰ ਵਿਕਾਸ ਕੰਮਾਂ ਨਾਲ ਜੋੜਨਾ, ਅਤੇ ਅੱਜ ਮੈਨੂੰ ਇਕ ਸਾਲ ਮਗਰੋਂ ਕਹਿੰਦਿਆਂ ਇਹ ਖੁਸ਼ੀ ਹੈ ਕਿ ਕਰੀਬ 2 ਕਰੋੜ ਲੋਕਾਂ ਨੇ ਮਾਈ ਗੋਵ ਨੂੰ ਵੇਖਿਆ, ਤਕਰੀਬਨ 5.5 ਲੱਖ ਲੋਕਾਂ ਨੇ ਕਮੈਂਟਸ ਕੀਤੇ, ਅਤੇ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ 50,000 ਤੋਂ ਜ਼ਿਆਦਾ ਲੋਕਾਂ ਨੇ PMO ਐਪਲੀਕੇਸ਼ਨਸ ਉਪਰ ਸੁਝਾਅ ਦਿੱਤੇ। ਉਨ੍ਹਾਂ ਨੇ ਵਕਤ ਕੱਢਿਆ, ਮਾਈਂਡ ਅਪਲਾਈ ਕੀਤਾ, ਇਸ ਕੰਮ ਨੂੰ ਮਹੱਤਵਪੂਰਨ ਮੰਨਿਆ। ਅਤੇ ਕਿਹੋ ਜਿਹੇ ਮਹੱਤਵਪੂਰਨ ਸੁਝਾਅ ਆਏ? ਕਾਨਪੁਰ ਤੋਂ ਅਖਿਲੇਸ਼ ਵਾਜਪਾਈ ਜੀ ਨੇ ਇਕ ਚੰਗਾ ਸੁਝਾਅ ਭੇਜਿਆ ਸੀ ਕਿ ਅਪਾਹਜ ਵਿਅਕਤੀਆਂ ਨੂੰ ਰੇਲਵੇ ਅੰਦਰ IRCTC ਵੈਬਸਾਈਟ ਦੇ ਮਾਧਿਅਮ ਰਾਹੀਂ ਕੋਟਾ ਵਾਲਾ ਟਿਕਟ ਕਿਉਂ ਨਹੀਂ ਦਿੱਤਾ ਜਾਣਾ ਚਾਹੀਦਾ? ਜੇਕਰ ਅਪਾਹਜ ਨੂੰ ਵੀ ਟਿਕਟ ਲੈਣ ਲਈ ਉਹੀ ਮੁਸ਼ਕਲਾਂ ਸਹਿਣੀਆਂ ਪੈਣ, ਕਿੰਨਾ ਕੁ ਸਹੀ ਹੈ? ਹੁਣ ਗੱਲ ਤਾਂ ਵੈਸੇ ਛੋਟੀ ਹੈ, ਪਰ ਨਾ ਕਦੀ ਸਰਕਾਰ 'ਚ ਕਿਸੇ ਨੂੰ ਇਹ ਧਿਆਨ ਆਇਆ, ਨਾ ਕਦੀ ਇਸ ਉਪਰ ਸੋਚਿਆ ਗਿਆ। ਪਰ ਇਕੱਲੇ ਅਖਿਲੇਸ਼ ਵਾਜਪਾਈ ਦੇ ਸੁਝਾਅ ਉਪਰ ਸਰਕਾਰ ਨੇ ਗੰਭੀਰਤਾ ਨਾਲ ਵਿਚਾਰ ਕੀਤਾ, ਅਤੇ ਅੱਜ ਸਾਡੇ ਅਪਾਹਜ ਭੈਣਾਂ ਭਰਾਵਾਂ ਲਈ ਇਸ ਵਿਵਸਥਾ ਨੂੰ ਲਾਗੂ ਕਰ ਦਿੱਤਾ ਗਿਆ। ਅੱਜ ਜੋ ਲੋਗੋ ਬਣਦੇ ਨੇ, ਟੈਗਲਾਈਨ ਬਣਦੇ ਨੇ, ਪ੍ਰੋਗਰਾਮਾਂ ਦੀ ਰਚਨਾ ਹੁੰਦੀ ਹੈ, ਨੀਤੀ ਬਣਦੀ ਹੈ, ਮਾਈ ਗੋਵ ਉਪਰ ਬਹੁਤ ਹੀ ਸਕਾਰਾਤਮਕ ਸੁਝਾਅ ਆਉਂਦੇ ਨੇ। ਸ਼ਾਸਨ ਵਿਵਸਥਾ 'ਚ ਇਕ ਨਵੀਂ ਤਾਜ਼ਾ ਹਵਾ ਦਾ ਅਨੁਭਵ ਹੁੰਦਾ ਹੈ, ਇਕ ਨਵੀਂ ਚੇਤਨਾ ਦਾ ਅਨੁਭਵ ਹੁੰਦਾ ਹੈ। ਇਨੀ ਦਿਨੀ ਮੈਨੂੰ ਮਾਈ ਗੋਵ ਉਪਰ ਇਹ ਸੁਝਾਅ ਵੀ ਆਉਣ ਲੱਗੇ ਨੇ ਕਿ ਮੈਨੂੰ 15 ਅਗਸਤ ਨੂੰ ਕੀ ਬੋਲਣਾ ਚਾਹੀਦਾ ਹੈ। ਚੇਨਈ ਤੋਂ ਸੁਚਿਤਰਾ ਰਾਘਵਾਚਾਰੀ, ਉਨ੍ਹਾਂ ਨੇ ਕਾਫੀ ਸੁਝਾਅ ਭੇਜੇ ਹਨ। ਬੇਟੀ ਬਚਾਓ ਬੇਟੀ ਪੜਾਓ ਉਪਰ ਬੋਲੋ, ਕਲੀਨ ਗੰਗਾ ਉਪਰ ਬੋਲੋ, ਸਵੱਛ ਭਾਰਤ ਉਪਰ ਬੋਲੋ। ਪਰ ਇਸ ਨਾਲ ਮੈਨੂੰ ਇਕ ਵਿਚਾਰ ਆਇਆ, ਇਸ ਵਾਰੀ 15 ਅਗਸਤ ਨੂੰ ਮੈਨੂੰ ਕੀ ਬੋਲਣਾ ਚਾਹੀਦਾ ਹੈ? ਕੀ ਤੁਸੀਂ ਮੈਨੂੰ ਸੁਝਾਅ ਭੇਜ ਸਕਦੇ ਹੋ? ਮਾਈ ਗੋਵ ਉਪਰ ਭੇਜ ਸਕਦੇ ਹੋ, ਆਕਾਸ਼ਵਾਣੀ ਉਪਰ ਚਿੱਠੀ ਲਿਖ ਸਕਦੇ ਹੋ, ਪ੍ਰਧਾਨ ਮੰਤਰੀ ਦਫ਼ਤਰ 'ਚ ਚਿੱਠੀ ਲਿਖ ਸਕਦੇ ਹੋ। ਵੇਖੋ, ਮੈਂ ਮੰਨਦਾ ਹਾਂ ਸ਼ਾਇਦ ਇਹ ਵਧੀਆ ਵਿਚਾਰ ਹੈ ਕਿ 15 ਅਗਸਤ ਦੇ ਮੇਰੇ ਭਾਸ਼ਣ ਲਈ ਜਨਤਾ ਜਨਾਰਦਨ ਤੋਂ ਸੁਝਾਅ ਲਏ ਜਾਣ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਜ਼ਰੂਰ ਵਧੀਆ ਸੁਝਾਅ ਭੇਜੋਗੇ। ਇਕ ਗੱਲ ਪ੍ਰਤੀ ਮੈਂ ਆਪਣੀ ਚਿੰਤਾ ਜਤਾਉਣਾ ਚਾਹੁੰਦਾ ਹਾਂ, ਮੈਂ ਕੋਈ ਉਪਦੇਸ਼ ਨਹੀਂ ਦੇਣਾ ਚਾਹੁੰਦਾ, ਅਤੇ ਨਾ ਹੀ ਮੈਂ ਰਾਜ ਸਰਕਾਰ, ਕੇਂਦਰ ਸਰਕਾਰ ਜਾਂ ਸਥਾਨਕ ਸਵਰਾਜ ਦੀਆਂ ਸੰਸਥਾਵਾਂ ਦੀਆਂ ਇਕਾਈਆਂ ਦੀ ਜ਼ਿੰਮੇਵਾਰੀਆਂ ਤੋਂ ਬਚਣ ਦਾ ਰਾਹ ਲੱਭ ਰਿਹਾ ਹਾਂ। ਅਜੇ 2 ਦਿਨ ਪਹਿਲਾਂ ਦਿੱਲੀ ਦੀ ਇਕ ਦੁਰਘਟਨਾ ਦੇ ਦ੍ਰਿਸ਼ ਉਪਰ ਮੇਰੀ ਨਜ਼ਰ ਪਈ, ਅਤੇ ਦੁਰਘਟਨਾ ਤੋਂ ਬਾਅਦ ਉਹ ਸਕੂਟਰ ਚਾਲਕ 10 ਮਿੰਟ ਤੱਕ ਤੜਫਦਾ ਰਿਹਾ। ਉਸ ਨੂੰ ਕੋਈ ਮਦਦ ਨਹੀਂ ਮਿਲੀ। ਵੈਸੇ ਵੀ ਮੈਂ ਵੇਖਿਆ ਹੈ ਕਿ ਮੈਨੂੰ ਕਈ ਲੋਕ ਲਗਾਤਾਰ ਇਸ ਗੱਲ ਉੱਪਰ ਲਿਖਦੇ ਰਹਿੰਦੇ ਨੇ ਕਿ ਤੁਸੀਂ ਰੋਡ ਸੇਫਟੀ ਉੱਪਰ ਕੁਝ ਬੋਲੋ, ਲੋਕਾਂ ਨੂੰ ਸੁਚੇਤ ਕਰੋ। ਬੈਂਗਲੁਰੂ ਦੇ ਹੋਸ਼ਾ ਕੋਟੇ ਅਕਸ਼ੈ ਹੋਣ, ਪੁਣੇ ਦੇ ਅਮੇ ਜੋਸ਼ੀ ਹੋਣ, ਕਰਨਾਟਕ ਦੇ ਮੁਰਬਿਦਰੀ ਕੇ ਪ੍ਰਸੰਨਾ ਕਾਕੁੰਜੇ ਹੋਣ, ਇਨ੍ਹਾਂ ਸਾਰਿਆਂ ਨੇ, ਕਾਫੀ ਲੋਕਾਂ ਦੇ ਨਾਮ ਨੇ, ਮੈਂ ਸਾਰਿਆਂ ਦੇ ਨਾਮ ਤਾਂ ਨਹੀਂ ਦੱਸ ਰਿਹਾ, ਇਸ ਵਿਸ਼ੇ ਉੱਪਰ ਚਿੰਤਾ ਜਤਾਈ ਹੈ ਅਤੇ ਕਿਹਾ ਹੈ। ਤੁਹਾਡੀ ਸਾਰਿਆਂ ਦੀ ਚਿੰਤਾ ਸਹੀ ਹੈ ਅਤੇ ਜਦ ਅੰਕੜਿਆਂ ਵੱਲ ਵੇਖਦੇ ਹਾਂ ਤਾਂ ਦਿਲ ਹਿੱਲ ਜਾਂਦਾ ਹੈ। ਸਾਡੇ ਦੇਸ਼ ਵਿਚ ਹਰ ਮਿੰਟ ਇਕ ਦੁਰਘਟਨਾ ਹੁੰਦੀ ਹੈ। ਦੁਰਘਟਨਾ ਦੇ ਕਾਰਨ, ਰੋਡ ਐਕਸੀਡੈਂਟ ਕਾਰਨ ਹਰ 4 ਮਿੰਟ ਚ ਇਕ ਮੌਤ ਹੁੰਦੀ ਹੈ ਅਤੇ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਕਰੀਬ ਕਰੀਬ ਇਕ ਤਿਹਾਈ ਮਰਨ ਵਾਲਿਆਂ ਚ 15 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਹੁੰਦੇ ਹਨ ਅਤੇ ਇਕ ਮੌਤ ਪੂਰੇ ਪਰਿਵਾਰ ਨੂੰ ਹਿਲਾ ਦਿੰਦੀ ਹੈ। ਸ਼ਾਸਨ ਨੂੰ ਤਾਂ ਜੋ ਕੰਮ ਕਰਨੇ ਚਾਹੀਦੇ ਨੇ ਉਹ ਕਰਨੇ ਹੀ ਚਾਹੀਦੇ ਨੇ, ਪਰ ਮੈਂ ਮਾਂ ਪਿਓ ਨੂੰ ਬੇਨਤੀ ਕਰਦਾ ਹਾਂ, ਆਪਣੇ ਬੱਚਿਆਂ ਨੂੰ ਭਾਵੇਂ 2 ਵੀਲਰ ਚਲਾਉਂਦੇ ਹੋਣ ਜਾਂ 4 ਵੀਲਰ ਚਲਾਉਂਦੇ ਹੋਣ, ਸੇਫਟੀ ਦੀਆਂ ਜਿੰਨੀਆਂ ਗੱਲਾਂ ਹਨ ਉਸ ਉੱਪਰ ਜ਼ਰੂਰ ਧਿਆਨ ਦੇਣ ਦਾ ਮਾਹੌਲ ਪਰਿਵਾਰ ਵਿਚ ਵੀ ਬਣਾਉਣਾ ਚਾਹੀਦਾ ਹੈ। ਕਦੇ ਕਦੇ ਅਸੀਂ ਆਟੋ ਰਿਕਸ਼ਾ ਨੂੰ ਵੇਖਦੇ ਹਾਂ, ਪਿੱਛੇ ਲਿਖਿਆ ਹੁੰਦਾ ਹੈ ਪਾਪਾ ਜਲਦੀ ਘਰ ਆ ਜਾਣਾ, ਪੜ੍ਹਦੇ ਹਾਂ ਤਾਂ ਕਿੰਨਾ ਟੱਚੀ ਲੱਗਦਾ ਹੈ। ਅਤੇ ਇਸੇ ਲਈ ਮੈਂ ਕਹਿੰਦਾ ਹਾਂ, ਇਹ ਗੱਲ ਸਹੀ ਹੈ ਕਿ ਸਰਕਾਰ ਨੇ ਇਸ ਦਿਸ਼ਾ ਚ ਕਾਫੀ ਨਵੇਂ ਇਨੀਸ਼ੀਏਟਿਵ ਲਏ ਨੇ। ਰੋਡ ਸੇਫਟੀ ਲਈ ਚਾਹੇ ਐਜੂਕੇਸ਼ਨ ਦਾ ਮਾਮਲਾ ਹੋਵੇ, ਰੋਡ ਦੀ ਰਚਨਾ ਦਾ, ਇੰਜੀਨੀਅਰਿੰਗ ਦਾ, ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਹੋਵੇ ਜਾਂ ਐਕਸੀਡੈਂਟ ਤੋਂ ਬਾਅਦ ਜ਼ਖਮੀ ਲੋਕਾਂ ਦੀ ਐਮਰਜੈਂਸੀ ਕੇਅਰ ਦੀ ਗੱਲ ਹੋਵੇ, ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦਿਆਂ ਰੋਡ ਟਰਾਂਸਪੋਰਟ ਸੇਫਟੀ ਬਿੱਲ ਅਸੀਂ ਲਿਆਉਣ ਜਾ ਰਹੇ ਹਾਂ। ਆਉਣ ਵਾਲੇ ਦਿਨਾਂ ਚ ਨੈਸ਼ਨਲ ਰੋਡ ਸੇਫਟੀ ਪਾਲਿਸੀ ਅਤੇ ਰੋਡ ਸੇਫਟੀ ਐਕਸ਼ਨ ਪਲਾਨ ਦਾ ਇੰਪਲੀਮੈਂਟੇਸ਼ਨ ਕਰਨ ਦੀ ਦਿਸ਼ਾ ਚ ਵੀ ਅਸੀਂ ਕਾਫੀ ਮਹੱਤਵਪੂਰਨ ਕਦਮ ਚੁੱਕਣ ਦੀ ਸੋਚ ਰਹੇ ਹਾਂ। ਇਕ ਹੋਰ ਪ੍ਰੋਜੈਕਟ ਅਸੀਂ ਲਿਆ ਹੈ, ਅੱਗੇ ਚੱਲ ਕੇ ਇਸ ਦਾ ਵਿਸਤਾਰ ਵੀ ਹੋਣਾ ਹੈ, ਕੈਸ਼ਲੈਸ ਟਰੀਟਮੈਂਟ ਗੁੜਗਾਓਂ, ਜੈਪੁਰ ਅਤੇ ਵਡੋਦਰਾ, ਉਥੋਂ ਲੈ ਕੇ ਮੁੰਬਈ, ਰਾਂਚੀ, ਰਣਗਾਓਂ, ਮੌਂਡੀਆ ਰਾਜਮਾਰਗਾਂ ਦੇ ਲਈ ਸਾਨੂੰ ਕੈਸ਼ਲੈਸ ਟਰੀਟਮੈਂਟ, ਅਤੇ ਇਸ ਦਾ ਅਰਥ ਹੈ ਕਿ ਪਹਿਲੇ 50 ਘੰਟੇ ਪੈਸੇ ਹਨ ਕਿ ਨਹੀਂ, ਪੈਸੇ ਕੌਣ ਦੇਵੇਗਾ ਕੌਣ ਨਹੀਂ ਦੇਵੇਗਾ, ਇਹ ਸਾਰੀ ਚਿੰਤਾ ਛੱਡ ਕੇ ਇਕ ਵਾਰੀ ਰੋਡ ਐਕਸੀਡੈਂਟ ਚ ਜੋ ਜ਼ਖਮੀ ਹੈ ਉਸ ਨੂੰ ਉੱਤਮ ਤੋਂ ਉੱਤਮ ਸੇਵਾ ਕਿਵੇਂ ਮਿਲੇ, ਮਦਦ ਕਿਵੇਂ ਮਿਲੇ, ਇਸ ਨੂੰ ਅਸੀਂ ਪਹਿਲ ਦੇ ਰਹੇ ਹਾਂ। ਦੇਸ਼ ਭਰ ਚ ਹਾਦਸਿਆਂ ਦੇ ਸਬੰਧ ਚ ਜਾਣਕਾਰੀ ਦੇਣ ਲਈ ਟੋਲ ਫ੍ਰੀ 1033 ਨੰਬਰ, ਐਂਬੂਲੈਂਸ ਦਾ ਪ੍ਰਬੰਧ, ਇਹ ਸਾਰੀਆਂ ਗੱਲਾਂ, ਪਰ ਇਹ ਸਾਰੀਆਂ ਚੀਜ਼ਾਂ ਐਕਸੀਡੈਂਟ ਤੋਂ ਬਾਅਦ ਦੀਆਂ ਹਨ। ਐਕਸੀਡੈਂਟ ਨਾ ਹੋਵੇ ਇਸ ਦੇ ਲਈ ਤਾਂ ਅਸੀਂ ਸਾਰਿਆਂ ਨੇ, ਸੱਚਮੁੱਚ ਇਕ ਇਕ ਜਾਨ ਬਹੁਤ ਪਿਆਰੀ ਹੁੰਦੀ ਹੈ, ਇਕ ਇਕ ਜੀਵਨ ਬਹੁਤ ਪਿਆਰਾ ਹੁੰਦਾ ਹੈ, ਉਸ ਰੂਪ ਚ ਇਸ ਨੂੰ ਵੇਖਣ ਦੀ ਲੋੜ ਹੈ। ਕਦੀ ਕਦੀ ਮੈਂ ਕਹਿੰਦਾ ਹਾਂ ਕਰਮਚਾਰੀ ਕਰਮਯੋਗੀ ਬਣੇ। ਪਿਛਲੇ ਦਿਨੀ ਇਕ ਘਟਨਾ ਮੇਰੇ ਧਿਆਨ ਚ ਆਈ, ਮੈਨੂੰ ਚੰਗੀ ਲੱਗੀ ਤੇ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ। ਕਦੀ ਕਦੀ ਨੌਕਰੀ ਕਰਦੇ ਕਰਦੇ ਇਨਸਾਨ ਥੱਕ ਜਾਂਦਾ ਹੈ ਤੇ ਕੁਝ ਸਾਲਾਂ ਦੇ ਬਾਅਦ ਤਾਂ ਠੀਕ ਹੈ, ਤਨਖਾਹ ਮਿਲ ਜਾਂਦੀ ਹੈ, ਕੰਮ ਕਰ ਲਵਾਂਗੇ, ਇਹੀ ਵਿਚਾਰ ਹੁੰਦੇ ਨੇ। ਪਰ ਮੈਨੂੰ ਪਿਛਲੇ ਦਿਨੀ ਰੇਲਵੇ ਦੇ ਇਕ ਕਰਮਚਾਰੀ ਦੇ ਵਿਸ਼ੇ ਚ ਇਕ ਜਾਣਕਾਰੀ ਮਿਲੀ। ਨਾਗਪੁਰ ਡਿਵੀਜ਼ਨ ਚ ਵਿਜੇ ਬਿਸਪਾਲ ਨਾਮਕ ਟੀਟੀ ਹੈ ਤੇ ਉਨ੍ਹਾਂ ਨੂੰ ਪੇਂਟਿੰਗ ਦਾ ਸ਼ੌਕ ਹੈ ਤੇ ਉਹ ਕਿਤੇ ਵੀ ਜਾ ਕੇ ਪੇਂਟਿੰਗ ਕਰ ਸਕਦੇ ਸੀ, ਪਰ ਉਨ੍ਹਾਂ ਨੇ ਰੇਲਵੇ ਨੂੰ ਹੀ ਆਪਣਾ ਮਾਧਿਅਮ ਮੰਨਿਆ ਤੇ ਉਹ ਰੇਲਵੇ ਚ ਹੀ ਨੌਕਰੀ ਕਰਦੇ ਨੇ ਤੇ ਰੇਲਵੇ ਨਾਲ ਸਬੰਧਤ ਵੱਖ ਵੱਖ ਦ੍ਰਿਸ਼ਾਂ ਦੀ ਚਿੱਤਰਕਾਰੀ ਕਰਦੇ ਰਹਿੰਦੇ ਨੇ। ਉਨ੍ਹਾਂ ਨੂੰ ਇਕ ਆਨੰਦ ਵੀ ਮਿਲਦਾ ਹੈ ਤੇ ਉਸ ਕੰਮ ਦੇ ਅੰਦਰ ਇੰਨੀ ਰੁਚੀ ਵੱਧ ਜਾਂਦੀ ਹੈ। ਮੈਨੂੰ ਇਹ ਉਦਾਹਰਣ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਆਪਣੇ ਕੰਮ ਵਿਚ ਵੀ ਕਿਵੇਂ ਜਾਨ ਪਾਈ ਜਾ ਸਕਦੀ ਹੈ, ਆਪਣੀ ਰੁਚੀ, ਆਪਣੀ ਕਲਾ, ਆਪਣੀ ਸਮਰੱਥਾ ਨੂੰ ਕਿਵੇਂ ਕੰਮ ਨਾਲ ਜੋੜਿਆ ਜਾ ਸਕਦਾ ਹੈ, ਇਹ ਵਿਜੇ ਬਿਸਵਾਲ ਨੇ ਦੱਸਿਆ ਹੈ। ਹੋ ਸਕਦਾ ਹੈ ਵਿਜੇ ਬਿਸਵਾਲ ਦੀ ਪੇਂਟਿੰਗ ਦੀ ਚਰਚਾ ਆਉਣ ਵਾਲੇ ਦਿਨਾਂ ਚ ਜ਼ਰੂਰ ਹੋਵੇ। ਹੋਰ ਵੀ ਮੇਰੇ ਧਿਆਨ ਚ ਇਕ ਗੱਲ ਆਈ ਹੈ, ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਦੀ ਪੂਰੀ ਟੀਮ, ਪੂਰੀ ਟੋਲੀ ਨੇ ਇਕ ਅਜਿਹਾ ਕੰਮ ਸ਼ੁਰੂ ਕੀਤਾ ਜੋ ਮੇਰੇ ਮਨ ਨੂੰ ਛੂ ਗਿਆ। ਮੈਨੂੰ ਬਹੁਤ ਪਸੰਦ ਹੈ ਉਸ ਟੀਮ ਦਾ ਇਹ ਕੰਮ। ਉਨ੍ਹਾਂ ਨੇ ਆਪਰੇਸ਼ਨ ਮਲਯੁੱਧ ਸ਼ੁਰੂ ਕੀਤਾ। ਕੋਈ ਸੁਣੇਗਾ ਤਾਂ ਉਸ ਨੂੰ ਲੱਗੇਗਾ ਕੋਈ ਹੋਰ ਹੀ ਗੱਲ ਹੋਵੇਗੀ, ਪਰ ਅਸਲ ਗੱਲ ਇਹ ਹੈ ਕਿ ਉਨ੍ਹਾਂ ਨੇ ਸਵੱਛ ਭਾਰਤ ਨੂੰ ਇਕ ਨਵਾਂ ਮੋੜ ਦਿੱਤਾ ਹੈ ਤੇ ਉਨ੍ਹਾਂ ਨੇ ਪੂਰੇ ਜ਼ਿਲ੍ਹੇ ਵਿਚ ਇਕ ਅਭਿਆਨ ਚਲਾਇਆ ਹੈ, ਬ੍ਰਦਰ ਨੰਬਰ 1, ਯਾਨੀ ਉਹ ਸਭ ਤੋਂ ਉੱਤਮ ਭਰਾ ਜੋ ਆਪਣੀ ਭੈਣ ਨੂੰ ਰੱਖੜੀ ਤੇ ਇਕ ਟੋਇਲਟ ਭੇਟ ਕਰੇ। ਹੁਣ ਉਨ੍ਹਾਂ ਨੇ ਬੀੜਾ ਚੁੱਕਿਆ ਹੈ ਕਿ ਅਜਿਹੇ ਸਾਰੇ ਭਰਾਵਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਦੀਆਂ ਭੈਣਾਂ ਨੂੰ ਟੋਇਲਟ ਦੇਵਾਂਗੇ ਤੇ ਪੂਰੇ ਜ਼ਿਲ੍ਹੇ ਵਿੱਚ ਮਾਤਾਵਾਂ ਭੈਣਾਂ ਨੂੰ ਖੁੱਲ੍ਹੇ 'ਚ ਸ਼ੌਚ ਨਾ ਜਾਣਾ ਪਵੇ। ਇਹ ਕੰਮ ਰੱਖੜੀ ਦੇ ਮੌਕੇ ਉਹ ਕਰ ਰਹੇ ਨੇ। ਦੇਖੋ ਰੱਖੜੀ ਦਾ ਅਰਥ ਕਿਵੇਂ ਬਦਲ ਰਿਹਾ ਹੈ। ਮੈਂ ਹਰਦਾ ਜ਼ਿਲ੍ਹੇ ਦੇ ਸਰਕਾਰੀ ਅਧਿਕਾਰੀਆਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਹੁਣੇ ਹੁਣੇ ਕੁਝ ਸਮਾਚਾਰ ਮੇਰੇ ਕੰਨਾਂ 'ਚ ਪਏ ਨੇ। ਕਦੀ ਕਦੀ ਛੋਟੀਆਂ ਛੋਟੀਆਂ ਚੀਜ਼ਾਂ ਮੇਰੇ ਮਨ ਨੂੰ ਬਹੁਤ ਖੁਸ਼ੀ ਦਿੰਦੀਆਂ ਨੇ, ਇਸ ਲਈ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ। ਛੱਤੀਸਗੜ੍ਹ ਦੇ ਰਾਮਨੰਦ ਪਿੰਡ 'ਚ ਕੇਸ਼ਲਾ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਹੈ। ਉਸ ਪਿੰਡ ਦੇ ਲੋਕਾਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਕੋਸ਼ਿਸ਼ ਕਰਕੇ ਟਾਇਲਟ ਬਣਾਉਣ ਦਾ ਇੱਕ ਅਭਿਆਨ ਚਲਾਇਆ ਹੈ ਤੇ ਹੁਣ ਇਸ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਖੁੱਲ੍ਹੇ ਵਿੱਚ ਸ਼ੌਚ ਨਹੀਂ ਜਾਣਾ ਪੈਂਦਾ ਹੈ। ਇਹ ਤਾਂ ਉਨ੍ਹਾਂ ਨੇ ਕੀਤਾ, ਪਰ ਜਦੋਂ ਪੂਰਾ ਕੰਮ ਪੂਰਾ ਹੋਇਆ ਤਾਂ ਪੂਰੇ ਪਿੰਡ ਨੇ ਇਸ ਨੂੰ ਇੱਕ ਉਤਸਵ ਵਾਂਗ ਮਨਾਇਆ। ਪਿੰਡ ਨੇ ਇਹ ਸਿੱਧੀ ਹਾਸਲ ਕੀਤੀ। ਕੇਸ਼ਲਾ ਪਿੰਡ ਵਾਸੀਆਂ ਨੇ ਮਿਲ ਕੇ ਇੱਕ ਬਹੁਤ ਵੱਡਾ ਆਨੰਦ ਉਤਸਵ ਮਨਾਇਆ। ਸਮਾਜ ਜੀਵਨ 'ਚ ਕਦਰਾਂ ਕੀਮਤਾਂ ਕਿਵੇਂ ਬਦਲ ਰਹੀਆਂ ਨੇ, ਜਨ ਮਨ ਕਿਵੇਂ ਬਦਲ ਰਿਹਾ ਹੈ ਤੇ ਦੇਸ਼ ਦਾ ਨਾਗਰਿਕ ਦੇਸ਼ ਨੂੰ ਕਿਵੇਂ ਅੱਗੇ ਲਿਜਾ ਰਿਹਾ ਹੈ, ਇਸ ਦੇ ਇਹ ਉੱਤਮ ਉਦਾਹਰਣ ਮੇਰੇ ਸਾਹਮਣੇ ਆ ਰਹੇ ਨੇ। ਮੈਨੂੰ ਭਾਵੇਸ਼ ਡੇਕਾ ਗੁਹਾਟੀ ਤੋਂ ਲਿਖ ਰਹੇ ਨੇ ਨਾਰਥ ਈਸਟ ਦੇ ਸਵਾਲਾਂ ਦੇ ਸਬੰਧ 'ਚ। ਵੈਸੇ ਨਾਰਥ ਈਸਟ ਦੇ ਲੋਕ ਐਕਟਿਵ ਵੀ ਬਹੁਤ ਨੇ, ਉਹ ਕਾਫੀ ਕੁਝ ਲਿਖਦੇ ਰਹਿੰਦੇ ਨੇ, ਚੰਗੀ ਗੱਲ ਹੈ। ਪਰ ਅੱਜ ਮੈਂ ਖੁਸ਼ੀ ਨਾਲ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਨਾਰਥ ਈਸਟ ਲਈ ਇੱਕ ਵੱਖਰਾ ਮੰਤਰਾਲਾ ਬਣਿਆ ਹੋਇਆ ਹੈ। ਜਦੋਂ ਅਟਲ ਬਿਹਾਰੀ ਵਾਜਪਾਈ ਜੀ ਪ੍ਰਧਾਨ ਮੰਤਰੀ ਸਨ ਤਾਂ ਉਦੋਂ ਡੋਨਰ ਮਿਨਿਸਟਰੀ ਬਣੀ ਸੀ, ਡਿਵੈਲਪਮੈਂਟ ਆਫ ਨਾਰਥ ਈਸਟ ਰੀਜਨ, ਉੱਤਰ ਪੂਰਬ ਖੇਤਰ ਦੇ ਵਿਕਾਸ ਦਾ ਮੰਤਰਾਲਾ। ਮੇਰੀ ਸਰਕਾਰ ਬਣਨ ਤੋਂ ਬਾਅਦ ਸਾਡੇ ਡੋਨਰ ਡਿਪਾਰਟਮੈਂਟ ਨੇ ਬੜਾ ਮਹੱਤਵਪੂਰਨ ਫੈਸਲਾ ਕੀਤਾ ਹੈ ਕਿ ਨਾਰਥ ਈਸਟ ਦਾ ਭਲਾ ਦਿੱਲੀ ਵਿੱਚ ਬੈਠ ਕੇ ਹੋ ਜਾਏਗਾ। ਸਾਰਿਆਂ ਨੇ ਮਿਲ ਕੇ ਤੈਅ ਕੀਤਾ ਕਿ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਟੀਮ ਨਾਰਥ ਈਸਟ ਦੇ ਉਨ੍ਹਾਂ ਸੂਬਿਆਂ 'ਚ ਜਾਏਗੀ, ਅਰੁਣਾਚਲ, ਮਨੀਪੁਰ, ਤ੍ਰਿਪੁਰਾ, ਨਾਗਾਲੈਂਡ ਹੋਵੇ, ਅਸਾਮ ਹੋਵੇ ਜਾਂ ਸਿੱਕਿਮ ਹੋਵੇ, ਤੇ 7 ਦਿਨ ਉੱਥੇ ਕੈਂਪ ਲਗਾਉਣਗੇ। ਸਕੂਲਾਂ 'ਚ ਜਾਣਗੇ, ਪਿੰਡਾਂ 'ਚ ਜਾਣਗੇ, ਉੱਥੋਂ ਦੀ ਸਥਾਨਕ ਸਰਕਾਰ ਦੇ ਅਧਿਕਾਰੀਆਂ ਨੂੰ ਮਿਲਣਗੇ, ਜਨ ਪ੍ਰਤੀਨਿਧੀਆਂ ਨਾਲ ਗੱਲਾਂ ਕਰਨਗੇ, ਨਾਗਰਿਕਾਂ ਨਾਲ ਗੱਲਾਂ ਕਰਨਗੇ, ਮੁਸ਼ਕਲਾਂ ਨੂੰ ਸੁਣਨਗੇ, ਮੁਸ਼ਕਲਾਂ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਨੇ ਜੋ ਹੱਲ ਕਰਨਾ ਹੈ ਉਸ ਨੂੰ ਵੀ ਕਰਨਗੇ। ਇਹ ਯਤਨ ਆਉਣ ਵਾਲੇ ਦਿਨਾਂ 'ਚ ਬਹੁਤ ਵਧੀਆ ਨਤੀਜੇ ਲਿਆਏਗਾ ਤੇ ਜੋ ਅਧਿਕਾਰੀ ਜਾ ਕੇ ਆਉਂਦੇ ਨੇ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਇੰਨਾ ਸੋਹਣਾ ਸੂਬਾ, ਇੰਨੇ ਚੰਗੇ ਲੋਕ, ਹੁਣ ਤਾਂ ਇਸ ਇਲਾਕੇ ਨੂੰ ਵਿਕਸਿਤ ਕਰਕੇ ਹੀ ਰਹਿਣਾ ਹੈ, ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਕੇ ਹੀ ਰਹਿਣਾ ਹੈ। ਇਸ ਸੰਕਲਪ ਨਾਲ ਉਹ ਵਾਪਸ ਆਉਂਦੇ ਨੇ ਤੇ ਦਿੱਲੀ ਵਾਪਸ ਆਉਣ ਤੋਂ ਬਾਅਦ ਵੀ ਹੁਣ ਉਨ੍ਹਾਂ ਨੂੰ ਉਥੋਂ ਦੀਆਂ ਮੁਸ਼ਕਲਾਂ ਨੂੰ ਸਮਝਣਾ ਵੀ ਆਸਾਨ ਹੋ ਗਿਆ ਹੈ। ਇੱਕ ਵਧੀਆ ਯਤਨ, ਦਿੱਲੀ ਤੋਂ ਦੂਰ ਦੂਰ ਪੂਰਬ ਤੱਕ ਜਾਣ ਦਾ ਯਤਨ। ਜਦੋਂ ਮੈਂ ਐਕਟ ਈਸਟ ਪਾਲਿਸੀ ਕਹਿ ਰਿਹਾ ਹਾਂ ਤਾਂ ਇਹੀ ਤਾਂ ਐਕਟ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਇਸ ਗੱਲ ਤੇ ਫਖਰ ਮਹਿਸੂਸ ਕਰਦੇ ਹਾਂ ਕਿ ਮਾਸ ਮਿਸ਼ਨ ਦੀ ਸਫਲਤਾ ਦੀ ਸਾਨੂੰ ਖੁਸ਼ੀ ਹੁੰਦੀ ਹੈ। ਹਾਲੇ ਪਿਛਲੇ ਦਿਨੀ ਭਾਰਤ ਨੇ PSLV C-28 ਨੇ UK ਦੇ 5 ਉਪਗ੍ਰਹਿ ਪੁਲਾੜ ਵਿਚ ਛੱਡੇ। ਭਾਰਤ ਦੇ ਹੁਣ ਤੱਕ ਛੱਡੇ ਗਏ ਉਪਗ੍ਰਹਿਾਂ ਵਿਚੋਂ ਸਭ ਤੋਂ ਜ਼ਿਆਦਾ ਹੈਵੀਵੇਟ ਉਪਗ੍ਰਹਿ ਪੁਲਾੜ 'ਚ ਛੱਡੇ। ਇਹ ਖ਼ਬਰ ਅਜਿਹੀ ਹੈ ਕਿ ਆਈ ਹੈ, ਚਲੀ ਜਾਂਦੀ ਹੈ ਤੇ ਸਾਡਾ ਧਿਆਨ ਨਹੀਂ ਜਾਂਦਾ, ਪਰ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ। ਪਰ ਕਦੀ ਕਦੀ ਇਹ ਵੀ ਵਿਚਾਰ ਆਉਂਦਾ ਹੈ, ਅੱਜ ਅਸੀਂ ਨੌਜਵਾਨ ਪੀੜ੍ਹੀ ਨਾਲ ਗੱਲ ਕਰਦੇ ਹਾਂ, ਜੇ ਉਨ੍ਹਾਂ ਨੂੰ ਪੁੱਛੀਏ ਕਿ ਤੁਸੀਂ ਅੱਗੇ ਕੀ ਬਣਨਾ ਚਾਹੁੰਦੇ ਹੋ ਤਾਂ 100 ਵਿਚੋਂ ਮੁਸ਼ਕਿਲ ਨਾਲ ਕੋਈ ਇੱਕ ਅੱਧਾ ਵਿਦਿਆਰਥੀ ਮਿਲ ਜਾਏਗਾ ਜੋ ਇਹ ਕਹੇਗਾ ਕਿ ਮੈਂ ਵਿਗਿਆਨੀ ਬਣਨਾ ਹੈ। ਵਿਗਿਆਨ ਪ੍ਰਤੀ ਰੁਝਾਨ ਘੱਟ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ। ਵਿਗਿਆਨ ਤੇ ਤਕਨੀਕ ਇੱਕ ਪ੍ਰਕਾਰ ਨਾਲ ਵਿਕਾਸ ਦਾ DNA ਹੈ। ਸਾਡੀ ਨਵੀਂ ਪੀੜ੍ਹੀ ਵਿਗਿਆਨੀ ਬਣਨ ਦੇ ਸੁਪਨੇ ਦੇਖੇ, ਖੋਜ ਤੇ ਨਵੇਂ ਤਰੀਕਿਆਂ 'ਚ ਦਿਲਚਸਪੀ ਲਵੇ, ਉਨ੍ਹਾਂ ਨੂੰ ਹੌਸਲਾ ਅਫਜ਼ਾਈ ਮਿਲੇ, ਉਨ੍ਹਾਂ ਦੀ ਤਾਕਤ ਨੂੰ ਜਾਣਿਆ ਜਾਵੇ, ਇਹ ਇੱਕ ਬਹੁਤ ਵੱਡੀ ਲੋੜ ਹੈ। ਹੁਣੇ ਹੀ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਨੇ ਇੱਕ ਰਾਸ਼ਟਰੀ ਖੋਜ ਅਭਿਆਨ ਸ਼ੁਰੂ ਕੀਤਾ ਹੈ। ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਕਲਾਮ ਜੀ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੇ ਤਹਿਤ IIT, NIT, ਸੈਂਟਰਲ ਅਤੇ ਸਟੇਟ ਯੂਨੀਵਰਸਿਟੀਜ਼ ਇੱਕ ਮਾਰਗ ਦਰਸ਼ਕ ਦੇ ਤੌਰ ਤੇ ਜਿੱਥੇ ਜਿੱਥੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਦਾ ਮਾਰਗ ਦਰਸ਼ਨ ਕਰਨਾ, ਉਸ ਉਪਰ ਧਿਆਨ ਕੇਂਦਰਿਤ ਕਰਨ ਵਾਲੇ ਹਾਂ। ਮੈਂ ਤਾਂ ਸਰਕਾਰ ਦੇ ਸਾਰੇ ਅਫਸਰਾਂ ਨੂੰ ਵੀ ਕਹਿੰਦਾ ਰਹਿੰਦਾ ਹਾਂ ਕਿ ਤੁਸੀਂ ਇੰਨਾ ਪੜ੍ਹ ਲਿਖ ਕੇ ਅੱਗੇ ਵਧੇ ਹੋ ਤਾਂ ਤੁਸੀਂ ਵੀ ਤਾਂ ਹਫ਼ਤੇ 'ਚ 2-4 ਘੰਟੇ ਆਪਣੇ ਨੇੜੇ ਦੇ ਕਿਸੇ ਸਕੂਲ ਕਾਲਜ ਵਿੱਚ ਜਾ ਕੇ ਬੱਚਿਆਂ ਨਾਲ ਜ਼ਰੂਰ ਗੱਲ ਕਰੋ। ਤੁਹਾਡਾ ਜੋ ਤਜਰਬਾ ਹੈ, ਤੁਹਾਡੀ ਜੋ ਸ਼ਕਤੀ ਹੈ, ਉਹ ਜ਼ਰੂਰ ਇਸ ਨਵੀਂ ਪੀੜ੍ਹੀ ਦੇ ਕੰਮ ਆਏਗੀ। ਅਸੀਂ ਇੱਕ ਬਹੁਤ ਵੱਡਾ ਬੀੜਾ ਚੁੱਕਿਆ ਹੈ ਕਿ ਸਾਡੇ ਪਿੰਡਾਂ ਨੂੰ 24 ਘੰਟੇ ਬਿਜਲੀ ਮਿਲਣੀ ਚਾਹੀਦੀ ਹੈ ਜਾਂ ਨਹੀਂ। ਕੰਮ ਮੁਸ਼ਕਿਲ ਹੈ ਪਰ ਕਰਨਾ ਹੈ। ਅਸੀਂ ਇਸ ਦਾ ਸ਼ੁਭ ਆਰੰਭ ਕਰ ਦਿੱਤਾ ਹੈ ਤੇ ਆਉਣ ਵਾਲੇ ਸਾਲਾਂ 'ਚ ਪਿੰਡਾਂ ਨੂੰ 24 ਘੰਟੇ ਬਿਜਲੀ ਮਿਲੇ, ਪਿੰਡਾਂ ਦੇ ਬੱਚਿਆਂ ਨੂੰ ਵੀ ਪੇਪਰਾਂ ਦੇ ਦਿਨਾਂ 'ਚ ਪੜ੍ਹਨਾ ਹੋਵੇ ਤਾਂ ਬਿਜਲੀ ਦੀ ਤਕਲੀਫ ਨਾ ਹੋਵੇ, ਪਿੰਡਾਂ 'ਚ ਵੀ ਛੋਟੇ ਮੋਟੇ ਉਦਯੋਗ ਲਗਾਉਣੇ ਹੋਣ ਤਾਂ ਬਿਜਲੀ ਮਿਲਦੀ ਰਹੇ। ਅੱਜ ਤਾਂ ਜੇ ਮੋਬਾਈਲ ਚਾਰਜ ਕਰਨਾ ਹੋਵੇ ਤਾਂ ਦੂਜੇ ਪਿੰਡ ਜਾਣਾ ਪੈਂਦਾ ਹੈ। ਜੋ ਫਾਇਦਾ ਸ਼ਹਿਰਾਂ ਨੂੰ ਮਿਲਦਾ ਹੈ ਉਹ ਪਿੰਡਾਂ ਨੂੰ ਮਿਲਣਾ ਚਾਹੀਦਾ ਹੈ ਤੇ ਗਰੀਬ ਦੇ ਘਰ ਤੱਕ ਜਾਣਾ ਚਾਹੀਦਾ ਹੈ। ਤੇ ਇਸੇ ਲਈ ਅਸੀਂ ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਮੈਂ ਜਾਣਦਾ ਹਾਂ ਇੰਨਾ ਵੱਡਾ ਦੇਸ਼, ਲੱਖਾਂ ਪਿੰਡ, ਦੂਰ ਦੂਰ ਤੱਕ ਪਹੁੰਚਣਾ ਹੈ, ਘਰ ਘਰ ਪਹੁੰਚਣਾ ਹੈ, ਪਰ ਗਰੀਬ ਲਈ ਹੀ ਤਾਂ ਦੌੜਨਾ ਹੈ। ਅਸੀਂ ਇਸ ਨੂੰ ਕਰਾਂਗੇ, ਸ਼ੁਰੂ ਕਰ ਦਿੱਤਾ ਹੈ, ਜ਼ਰੂਰ ਕਰਾਂਗੇ। ਅੱਜ ਮਨ ਕੀ ਬਾਤ 'ਚ ਵੱਖ ਵੱਖ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਮਨ ਕਰ ਗਿਆ। ਇੱਕ ਪ੍ਰਕਾਰ ਨਾਲ ਸਾਡੇ ਦੇਸ਼ ਵਿੱਚ ਅਗਸਤ ਸਤੰਬਰ ਦਾ ਮਹੀਨਾ ਤਿਉਹਾਰਾਂ ਦਾ ਹੀ ਮਹੀਨਾ ਰਹਿੰਦਾ ਹੈ, ਬਹੁਤ ਸਾਰੇ ਤਿਉਹਾਰ ਹੁੰਦੇ ਨੇ। ਮੇਰੀਆਂ ਤੁਹਾਨੂੰ ਸਭ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। 15 ਅਗਸਤ ਲਈ ਮੈਨੂੰ ਜ਼ਰੂਰ ਸੁਝਾਅ ਭੇਜੋ, ਤੁਹਾਡੇ ਵਿਚਾਰ ਮੇਰੇ ਬਹੁਤ ਕੰਮ ਆਉਣਗੇ। ਬਹੁਤ ਬਹੁਤ ਧੰਨਵਾਦ।